नमस्तवं करे पाले, नमस्तं अरूपे, नमस्तं अनूपे। तो सतगुरु सच्चे पातशाह जी साहिब कमाल दशमेश पिता श्री गुरु गोबिंद सिंह जी महाराज उच्चारण कर रहे हैं भुजंग प्रयात छंद। जाप साहब की बाणी अंदर कुल 10 किस्म के छंद वरते गए हैं। छपै भुजंग प्रयात, चाचरी, चरपट, रुआल, मदभार, भगवती, रसावल, हर बोल मना अते एक अशरी। तो छंद कविता की चाल जां किस्म नूं कहा जाता है। जाप साहिब 10 किस्म की कविता है। कई छंद एक तो वधीक वारी भी वरते गए हैं, जिवें कि भुजंग प्रयात 6 वार आया है, चाचरी 5 वार, चरपट 2 वार, मदभार 2 वार, भगवती 2 वार अते बाकी दे 5 छंद एक एक बार वरते गए हैं, जिन्हां दी कुल गिनती 22 बनती है। तो भुजंग का भाव हुंदा है सप्प। वो छंद जिसकी चाल सप्प की तरह है, जिस तरह सप्प वल खा के जमीन ते तुरदा है, इसे प्रकार इस छंद की चाल है। नमस्तवं अकाले, हे अकाल पुरख वाहिगुरु जी तैनों नमस्कार है, क्योंकि सतगुरां ने चक्कर चिहन अर बरन जात तो लैके तब सर्ब नाम कथै कवन कर्म नाम बरनत समत, इस छपै छंद दे अंदर उस अकाल पुरख वाहिगुरु का वर्णन किया है, जिस अकाल पुरख की विस्तार स्वरूप बाणी एक ओंकार बीज तो आरंभ होके गुरु ग्रंथ साहिब जी के अंदर दर्ज है। जिस अकाल पुरख नूं आदि सच, जुगाद सच, हैपी सच, नानक होसी भी सच दर्शाया गया है, जो सारिआं दा मुढ स्वरूप है, उस परमेश्वर दा स्वरूप जो सतगुरु गुरु नानक देव महाराज जी ने एक ओंकार तो लैके गुरप्रसाद तक मंगलाचरण के अंदर किया है, उही व्याख्या दशमेश पिता श्री गुरु गोबिंद सिंह महाराज जी ने जाप साहिब के आरंभ विच कीती है। सो उस परमात्मा दा जिसका कोई रूप रंग रेख नहीं, चक्कर चिहन नहीं, जिसकी कोई जात पात नहीं, जो अचल मूर्त है, भाव चलायमान नहीं, स्थिर रहने वाली हस्ती है, अनुभव प्रकाश अपने आप तो प्रकाशमान है, सहबन अमित ओज दो शब्दों के जोड़ तो बनिया, अमित प्लस ओज जिसका ओज बाल ताकत नू मिलिया नहीं जा सकता, जो करोड़ा इंद्रां दा इंद्र, करोड़ा बादशाहां दा बादशाह है, त्रिभुवन महीप जिस परमेश्वर नू 3 भवना आकाश पताल ते मात लोक दा मालक मन्या गया, मनुख देवते ते दैंत सारे ही उस परमात्मा नू नेत नेत कह के पुकारदे हन। तो उस परमेश्वर दे बेअंत नाम हन, वो नाम जिहड़े केवल जीभ नाल कथन कीते जा सकते हैं। किरतम नाम कथा तेरे जेबा, सतनाम तेरा परा पूरबला। सो बाकी उसते नाम जीव नाल ही कथन कीते जा सकते हैं। उदा नाम सदीवी होंद वाला सतनाम है। सो इन्हां नामां दा ही वर्णन अगे सतगुरु जी आरंभ करते हुए फरमान कर रहे ने। परमात्मा दे बेअंत गुणा नूं देख के, लक्षणा नूं देख के सतगुरां ने बार बार उस अकाल पुरख परमेश्वर नूं नमस्कार कीती है, जिस ठाकुर स्यो नाहीं चारा, ताको कीजै सद नमस्कारा। नमस्कार करनी, वंदना करनी, उस परमात्मा अगे झुक जाना, प्रणाम करनी, सलाम करनी, शुकराना करना। तो श्री गुरु ग्रंथ साहिब जी की पावन बाणी दे एक एक अक्षर दे विच सानू दर्शाया गया है। सो वो परमेश्वर अकाले ਕਾਲ ਤੋਂ ਰਹਿਤ ਹੈ, ਮੌਤ ਤੋਂ ਪਰੇ ਹੈ, ਜਿਸਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਮੂਰਤ ਕਿਹਾ, ਜੋ ਸਮੇਂ ਤੋਂ ਪਾਰ ਸੀ ਹੈ, ਕਿਉਂਕਿ ਸਮਾਂ ਬ੍ਰਹਿਮੰਡ ਦੀ ਹੋਂਦ ਦੇ ਨਾਲ ਹੀ ਜਿਹੜਾ ਹੈ ਸਮਾਂ ਬਣਿਆ ਹੈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਸਾਬ ਰੱਖੀ ਧਰਮਸਾਲ। ਲੇਕਿਨ ਪਰਮੇਸ਼ਰ ਆਦਿ ਸੱਚ ਹੈ, ਬ੍ਰਹਿਮੰਡ ਦੀ ਹੋਂਦ ਤੋਂ ਪਹਿਲਾਂ ਵੀ ਮੌਜੂਦ ਸੀ, ਜਿਸਦਾ ਜ਼ਿਕਰ ਪ੍ਰਥਮ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਦੇ ਹਨ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ। ਉਹ ਪਰਮਾਤਮਾ ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਵੀ ਧੁੰਦੂ ਕਾਰ, ਜਦੋਂ ਲੰਮਾ ਸਮਾਂ ਸੀ ਉਦੋਂ ਵੀ ਪਰਮਾਤਮਾ ਮੌਜੂਦ ਸੀ, ਕਿਉਂਕਿ ਆਪਣੇ ਆਪ ਨੂੰ ਉਹ ਆਪ ਹੀ ਜਾਣਦਾ ਹੈ। ਜਾ ਕਰਤਾ ਸ੍ਰਿਸ਼ਟੀ ਕਉ ਸਾਜੇ, ਆਪੇ ਜਾਣੈ ਸੋਈ। ਇਸ ਚੀਜ਼ ਦਾ ਕੋਈ ਵੀ ਅੰਤ ਅੱਜ ਤੱਕ ਨਹੀਂ ਪਾ ਸਕਿਆ। ਜਿਵੇਂ ਪਿਤਾ ਕਾ ਜਨਮ ਕੇ ਜਾਣੈ ਪੂਤ, ਪਿਤਾ ਦੇ ਜਨਮ ਬਾਰੇ ਪੁੱਤਰ ਕੁੱਝ ਨਹੀਂ ਜਾਣ ਸਕਦਾ, ਇਵੇਂ ਕਰਤੇ ਕੀ ਮਿੱਤ ਨਾ ਜਾਣੈ ਕੀ ਆ। ਉਹਦਾ ਪੈਦਾ ਕੀਤਾ ਹੋਇਆ ਜੀਵ ਉਸ ਪਰਮਾਤਮਾ ਦੀ ਅਵਸਥਾ ਨੂੰ ਨਹੀਂ ਜਾਣ ਸਕਦਾ। ਕੌਣ ਜਾਣ ਸਕਦਾ ਹੈ? ਕਰਤੇ ਕੀ ਮਿੱਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ। ਜਾਂ ਤਾਂ ਅਕਾਲ ਪੁਰਖ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ। ਇਹ ਗੱਲ ਗੁਰਬਾਣੀ ਦਰਸਾ ਰਹੀ ਹੈ ਕਿ ਗੁਰੂ ਸਾਹਿਬ ਨੂੰ ਉਸ ਪਰਮੇਸ਼ਰ ਬਾਰੇ ਪੂਰੀ ਤਰ੍ਹਾਂ ਸੂਝ ਹੈ, ਸਮਝ ਹੈ। ਅਸਲ ਵਿੱਚ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਤੇ ਪਰਮਾਤਮਾ ਵਿੱਚ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਗੁਰੂ ਪਰਮਾਤਮਾ ਇੱਕੋ ਹੀ ਰੂਪ ਹਨ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ। ਸੋ ਇਸ ਲਈ ਗੁਰੂ ਇਸ ਗੱਲ ਨੂੰ ਜਾਣਦਾ ਹੈ, ਪਰਮਾਤਮਾ ਦੇ ਪੂਰੇ ਸਰੂਪ ਨੂੰ ਕੇਵਲ ਗੁਰੂ ਹੀ ਵਰਣਨ ਕਰ ਸਕਦਾ ਹੈ। ਸੋ ਪਰਮੇਸ਼ਰ ਨਾਲ ਇੱਕ ਮਿੱਕ ਹੋਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕੀਤੀ। ਇਹ ਵਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਏ ਗਇਓ। ਇੱਕ ਸਰੂਪ ਨੇ, ਪਰਮੇਸ਼ਰ ਦਾ ਹੀ ਰੂਪ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਵਰਣਨ ਕਰ ਰਹੇ ਨੇ ਕਿ ਇਹ ਅਕਾਲ ਪੁਰਖ ਤੈਨੂੰ ਨਮਸਕਾਰ ਹੈ। ਕਿਉਂ ਨਮਸਕਾਰ ਹੈ? ਕਿ ਬਾਕੀ ਸਾਰਾ ਬ੍ਰਹਿਮੰਡ ਮੌਤ ਦੇ ਦਾਇਰੇ ਅੰਦਰ ਹੈ, ਸਮੇਂ ਦੇ ਅਧੀਨ ਹੈ, ਪਰ ਤੂੰ ਸਮੇਂ ਤੋਂ ਪਰੇ ਹਸਤੀ ਹੈ। ਤੇਰੇ ਉੱਪਰ ਸਮੇਂ ਦਾ ਕੋਈ ਅਸਰ ਨਹੀਂ। ਤੂੰ ਸਮੇਂ ਨੂੰ ਪੈਦਾ ਕਰਨ ਵਾਲਾ ਹੈ। ਮੌਤ ਤੋਂ ਰਹਿਤ ਹੋਣ ਕਰਕੇ, ਕਾਲ ਰਹਿਤ ਹੋਣ ਕਰਕੇ ਮੇਰੀ ਤੈਨੂੰ ਨਮਸਕਾਰ ਹੈ। ਨਮਸਤਵੰ ਕਿਰਪਾਲੇ, ਹੇ ਅਕਾਲ ਪੁਰਖ ਤੂੰ ਕਿਰਪਾਲੂ ਹੈ, ਦਇਆ ਦਾ ਘਰ ਹੈ। ਤੂੰ ਜੀਵਾਂ ਨੂੰ ਬੇਅੰਤ ਰਹਿਮਤਾਂ, ਬਖਸ਼ਾਂ, ਦਾਤਾਂ ਦੇਣ ਵਾਲਾ ਹੈ। ਜੀਵਾਂ ਤੇ ਦਇਆ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ। ਇੱਥੋਂ ਤੱਕ ਕਿ ਰੋਕ ਰੂਹਾਨ ਕੀ ਰੋਜੀ ਨਾ ਤਾਰੈ, ਉਹ ਪਾਪੀ ਜੀਵਾਂ ਨੂੰ ਵੀ ਦੇਈ ਜਾ ਰਿਹਾ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਕਾਹੀ ਸਾਹੇ। ਜਿਹੜੇ ਤੇਰੀ ਸ਼ਰਨ ਪੈ ਜਾਂਦੇ ਨੇ ਉਹਨਾਂ ਤੇ ਬੜੀ ਵੱਡੀ ਤੂੰ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਜੈਸਾ ਬਾਲਕ ਭਾਇ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭੰਤੀ, ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਦੇ, ਤਬ ਆਗੇ ਮਾਰਗ ਪਾਵੈ। ਤੂੰ ਜੀਵਾਂ ਤੇ ਕਿਰਪਾ ਕਰਨ ਵਾਲਾ ਹੈ, ਇਸ ਲਈ ਤੈਨੂੰ ਮੇਰੀ ਨਮਸਕਾਰ ਹੈ। ਨਮਸਤਵੰ ਦੋ ਰੂਪਾਂ ਚ ਉਚਾਰਨ ਕੀਤਾ ਜਾਂਦਾ ਹੈ। ਨਮਸਤੋ ਅੰਗ, ਤੱਤੇ ਨੂੰ ਔਂਕੜ ਐਡੇ ਟਿੱਪੀ ਨਾਲ ਵੀ, ਤੇ ਤੱਤਾ ਵਾਹਵੇ ਨੂੰ ਟਿੱਪੀ ਨਾਲ ਵੀ, ਦੋਵਾਂ ਰੂਪਾਂ ਵਿੱਚ ਇਹਨੂੰ ਪੜਿਆ ਜਾਂਦਾ ਹੈ। ਸੋ ਸਤਿਗੁਰੂ ਜੀ ਭਾਵ ਉਹਨੂੰ ਨਮਸਕਾਰ ਕਰ ਰਹੇ ਹਨ। ਨਮਸਤੰ ਅਰੂਪੇ, ਹੇ ਵਾਹਿਗੁਰੂ ਤੇਰਾ ਕੋਈ ਖਾਸ ਰੂਪ ਨਹੀਂ, ਇਸ ਲਈ ਮੇਰੀ ਤੈਨੂੰ ਨਮਸਕਾਰ ਹੈ। ਨਮਸਤੰ ਅਨੂਪੇ, ਅਨੂਪ ਊਪ ਦਾ ਅਰਥ ਹੁੰਦਾ ਹੈ ਉਪਮਾ। ਅਨੂਪ ਉਪਮਾ ਤੋਂ ਰਹਿਤ ਹੈ, ਤੂੰ ਤੇਰੀ ਉਪਮਾ ਨਹੀਂ ਹੋ ਸਕਦੀ, ਭਾਵ ਤੇਰੇ ਬਰਾਬਰ ਦਾ ਕੋਈ ਹੋਰ ਨਹੀਂ, ਉਹਦੇ ਨਾਲ ਤੇਰੀ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਕਿਸੇ ਦੇ ਬਰਾਬਰ ਖੜ ਕੇ ਤੈਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਦੇ ਬਰਾਬਰ ਤੈਨੂੰ ਖੜਾਇਆ ਨਹੀਂ ਜਾ ਸਕਦਾ, ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਤੂੰ ਉਪਮਾ ਤੋਂ ਰਹਿਤ ਹੈ। ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਹੇ ਪ੍ਰਮਾਤਮਾ, ਤੈਨੂੰ ਪ੍ਰਣਾਮ ਹੈ ਕਿ ਤੂੰ ਪਹਿਰਾਵੇ ਤੋਂ ਬਿਨਾਂ ਹੈ, ਭਾਵ ਤੇਰਾ ਕੋਈ ਪੰਜ ਭੂਤਕ ਸਰੀਰ ਨਹੀਂ ਜਿਹਦੇ ਉੱਪਰ ਤੋਂ ਲਿਬਾਸ ਧਾਰਨ ਕਰਦਾ ਹੈ। ਤੇਰਾ ਕੋਈ ਪਹਿਰਾਵਾ ਨਹੀਂ, ਪਹਿਰਾਵੇ ਤੋਂ ਬਿਨਾਂ ਹੈ। ਤੇਰਾ ਸਦਾ ਇੱਕੋ ਹੀ ਨਿਵਾਸ ਹੈ, ਇੱਕੋ ਹੀ ਲਿਬਾਸ ਹੈ। ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਜਪਜੀ ਸਾਹਿਬ ਦੇ ਅੰਦਰ ਨਮਸਕਾਰ ਕਰਦੇ ਨੇ। ਪ੍ਰਮਾਤਮਾ ਤੂੰ ਸਾਰਿਆਂ ਦਾ ਮੁੱਢ ਹੈ, ਰੰਗ ਰੂਪ ਤੋਂ ਰਹਿਤ ਹੈ, ਅਨਾਦ ਸਾਰਿਆਂ ਦਾ ਆਦ ਹੈ, ਅਨਾਹਤ ਤੂੰ ਅਨਹਤ। ਹੱਥ ਕਹਿੰਦੇ ਨੇ ਚੋਟ ਨੂੰ, ਅਣਹੱਤ ਤੇਰੀ ਬਾਣੀ ਜਿਹੜੀ ਹੈ ਉਹ ਹੈ ਜਿਹੜੀ ਕਿਸੇ ਚੋਟ ਦੇ ਵਿੱਚੋਂ ਪੈਦਾ ਨਹੀਂ ਹੁੰਦੀ। ਅਣਹੱਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਈ ਵਾਰ ਜ਼ਿਕਰ ਆਇਆ ਅਣਹੱਤ ਬਾਣੀ ਦਾ, ਅਣਹੱਤ ਸ਼ਬਦ ਦਾ। ਉਹ ਸ਼ਬਦ ਜਿਹਦੀ ਕੋਈ ਹੱਦ ਨਹੀਂ, ਉਹ ਸ਼ਬਦ ਜਿਹੜਾ ਅਣਹੱਤ ਚੋਟ ਤੋਂ ਬਿਨਾਂ ਪੈਦਾ ਹੁੰਦਾ। ਜਿਵੇਂ ਹਾਰਮੋਨੀਅਮ ਦੇ ਅੰਦਰ ਹਵਾ ਭਰੀ ਜਾਂਦੀ ਹੈ ਤਾਂ ਆਵਾਜ਼ ਆਉਂਦੀ ਹੈ, ਢੋਲ ਤੇ ਡੱਗਾ ਲੱਗਦਾ ਹੈ, ਆਵਾਜ਼ ਆਉਂਦੀ ਹੈ। ਪਰ ਪਰਮਾਤਮਾ ਦੀ ਬਾਣੀ ਜੋ ਹੈ, ਜੋ ਅੰਤਰ ਆਤਮੇ ਅਣਹਤ ਬਾਣੀ ਗੁਰ ਸ਼ਬਦ ਜਾਣੀ, ਸਿਮਰਨ ਦੇ ਨਾਲ ਜੁੜ ਕੇ ਅੰਤਰ ਆਤਮੇ ਉਸ ਬਾਣੀ ਨਾਲ ਜੁੜਿਆ ਜਾ ਸਕਦਾ ਹੈ, ਜਿਹੜੀ ਰੋਂ ਸਾਡੇ ਅੰਦਰ ਉਹਦੀ ਚੱਲ ਰਹੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਇਸ ਲਈ ਪਰਮਾਤਮਾ ਤੂੰ ਬੇਅੰਤ ਹੈ, ਭੇਖ ਤੋਂ ਰਹਿਤ ਹੈ, ਤੇਰਾ ਕੋਈ ਪਹਿਰਾਵਾ ਨਹੀਂ, ਤੇਰਾ ਕੋਈ ਲਿਬਾਸ ਨਹੀਂ। ਇਸ ਲਈ ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਲੇਖੇ, ਤੂੰ ਲੇਖੇ ਤੋਂ ਰਹਿਤ ਹੈ, ਤੇਰੇ ਮੱਥੇ ਉੱਪਰ ਲੇਖ ਨਹੀਂ ਲਿਖੀ ਹੋਈ। ਜਿਵੇਂ ਸਾਡੇ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਨੇ ਨਾ, ਜਪਜੀ ਸਾਹਿਬ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਹਨੇ ਇਹ ਲੇਖ ਲਿਖੇ ਨੇ ਉਹਦੇ ਮੱਥੇ ਉੱਪਰ ਲੇਖ ਨਹੀਂ, ਉਹ ਅਲੇਖ ਹੈ। ਤੇ ਸਤਿਗੁਰੂ ਜੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਮਰਨ ਲਿਖਾਏ ਮੰਡਲਮੈ ਆਏ, ਜੀਵਨ ਸਾਜੈ ਮਾਈ। ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਜ਼ਿਕਰ ਆਉਂਦਾ ਬਾਣੀ ਅੰਦਰ, ਜੈਸੀ ਕਲਮ ਉੜੀ ਹੈ ਮਸਤਕ, ਤੈਸੀ ਜੀਅਰੇ ਪਾਸ। ਇੱਕ ਤਾਰ ਚੱਲ ਰਹੀ ਲਗਾਤਾਰ ਕਲਮ ਨਾਲ ਸਾਡੇ ਮੱਥੇ ਤੇ, ਉਹ ਵਾਹਿਗੁਰੂ ਜੀ ਲੇਖ ਲਿਖਦੇ ਹਨ। ਇਸ ਕਰਕੇ ਪਰ ਉਹ ਪਰਮਾਤਮਾ ਲੇਖੇ ਤੋਂ ਪਰੇ ਹੈ, ਕਿਉਂਕਿ ਉਹਨੇ ਕਿਸੇ ਨੂੰ ਲੇਖਾ ਨਹੀਂ ਦੇਣਾ। ਸਭ ਤੋਂ ਉੱਪਰ ਵਾਲੀ ਸ਼ਕਤੀ ਹੈ, ਉਹਦੇ ਮੱਥੇ ਤੇ ਕਿਸੇ ਨੇ ਲੇਖ ਨਹੀਂ ਲਿਖੇ ਉਹਦੇ ਹੱਥਾਂ ਉੱਪਰ। ਤਾਂ ਹੀ ਸਤਿਗੁਰਾਂ ਨੇ ਚੱਕਰ ਸ਼ਬਦ ਜੋ ਆਰੰਭ ਵਿੱਚ ਉਚਾਰਨ ਕੀਤਾ, ਉਹਦਾ ਅਰਥ ਹੈ ਉਂਗਲਾਂ ਤੇ ਹੱਥਾਂ ਤੇ ਹਥੇਲੀਆਂ ਦੇ ਉੱਪਰ ਜੋ ਰੇਖਾਵਾਂ ਨੇ, ਲੇਖ ਨੇ, ਇਹਦੇ ਤੋਂ ਰਹਿਤ ਹੈ ਉਹ ਪਰਮਾਤਮਾ। ਨਮਸਤੰ ਅਕਾਏ, ਇਹ ਵਾਹਿਗੁਰੂ ਤੋਂ ਕਾਇਆ ਤੋਂ ਰਹਿਤ ਹੈ, ਤੇਰਾ ਕੋਈ ਪੰਜ ਭੂਤਕ ਸਰੀਰ ਨਹੀਂ, ਸਰੀਰ ਤੋਂ ਰਹਿਤ ਹੈ ਤੂੰ। ਨਮਸਤੰ ਅਜਾਏ, ਤੈਨੂੰ ਕਿਸੇ ਨੇ ਜਾਇਆ ਨਹੀਂ, ਜਨਮ ਨਹੀਂ ਦਿੱਤਾ, ਤੂੰ ਮੇਲ ਸੀ ਮੇਲ ਦੇ ਸੰਬੰਧ ਤੋਂ ਪੈਦਾ ਨਹੀਂ ਹੋਇਆ, ਕਿਸੇ ਇਸਤਰੀ ਦੀ ਕੁੱਖ ਤੋਂ ਪੈਦਾ ਹੋਇਆ ਜਨਮਿਆ ਹੋਇਆ ਨਹੀਂ ਹੈ। ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ। ਹੇ ਵਾਹਿਗੁਰੂ, ਤੈਨੂੰ ਨਮਸਕਾਰ ਹੈ, ਤੂੰ ਅਗੰਜੇ ਅਜਿੱਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਕਿਉਂਕਿ ਹਰਨਾਕਸ਼ ਵਰਗਿਆਂ ਨੇ ਵੀ ਇਤਿਹਾਸ ਦੇ ਅਨੁਸਾਰ ਜਦੋਂ ਇਹ ਵਰ ਪ੍ਰਾਪਤ ਕਰ ਲਏ, ਨਾ ਦਿਨੇ ਮਰਾਂ ਨਾ ਰਾਤ, ਨਾ ਅੰਦਰ ਨਾ ਬਾਹਰ, ਨਾ ਮਨੁੱਖ ਮਾਰ ਸਕੇ, ਨਾ ਸ਼ਸਤਰ ਕੱਟ ਸਕੇ, ਨਾ ਕੋਈ ਪਸ਼ੂ ਮਾਰ ਸਕੇ। ਇਸ ਤਰ੍ਹਾਂ ਦੇ ਵਰ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਹੰਕਾਰ ਪੈਦਾ ਹੋ ਗਿਆ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ, ਪਰਜਾ ਨੂੰ ਦੁਖੀ ਕਰਨਾ ਆਰੰਭ ਕਰ ਦਿੱਤਾ। ਸਤਿਗੁਰੂ ਕਹਿੰਦੇ ਦਾਨੰ ਪਰਾਪੂਰ ਬੇਨ ਭੁਚੰਤੇ ਮਹੀਪਤੇ ਵਿਪਰੀਤ ਬੁੱਧਿੰਗ ਮਾਰਤ ਲੋਕੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਪੂਰਵਲੇ ਜਨਮਾਂ ਦੇ ਪੁੰਨ ਕਰਮਾਂ ਕਰਕੇ ਰਾਜ ਮਿਲਦਾ ਹੈ, ਤੇ ਰਾਜ ਮਦ ਦੇ ਅਧੀਨ ਮਾਇਆ ਦੇ ਅਧੀਨ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਰੋੜ ਕਚੋਲਾ, ਬੁੱਧੀ ਫਿੱਟ ਜਾਂਦੀ ਹੈ। ਫਿਰ ਇਹ ਲੋਕ ਜਿਹੜੇ ਨੇ ਪ੍ਰਜਾ ਦੇ ਉੱਪਰ ਜ਼ੁਲਮ ਢਾਉਂਦੇ ਹਨ, ਇਸ ਕਰਕੇ ਸਤਿਗੁਰੂ ਕਹਿੰਦੇ ਨੇ ਫਿਰ ਚਿਰੰਕਾਲ ਅੱਗੇ ਨਰਕ ਭੋਗਦੇ ਹਨ। ਇਵੇਂ ਹਰਨਾਕਸ਼ ਨੇ ਜਲੇ ਹਰੀ ਥਲੇ ਹਰੀ ਦੀ ਥਾਂ ਤੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਇਹ ਜਾਪ ਕਰਾਉਣਾ ਆਰੰਭ ਕਰ ਦਿੱਤਾ। ਪਰ ਜਦੋਂ ਉਹਦੇ ਘਰੇ ਹੀ ਭਗਤ ਪ੍ਰਹਿਲਾਦ ਪੈਦਾ ਹੋਇਆ ਉਹਨੇ ਪਰਮਾਤਮਾ ਦਾ ਰਾਮ ਨਾਮ ਜਪਣਾ ਆਰੰਭ ਕੀਤਾ। ਹਰਨਾਕਸ਼ ਦਾ ਵਿਰੋਧ ਹੋਇਆ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਈ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਆਖਰੀ ਜਦੋਂ ਤੱਤੇ ਥੰਮ ਨੂੰ ਗੱਲ ਲਾਉਣ ਵਾਸਤੇ ਕਿਹਾ ਗਿਆ ਤਾਂ ਫਿਰ ਉਸ ਪਰਮੇਸ਼ਰ ਨੇ ਨਰਸਿੰਘ ਰੂਪ ਧਾਰਨ ਕੀਤਾ, ਥੰਮ ਪਾੜ ਕੇ ਪ੍ਰਗਟ ਹੋਇਆ, ਜਿਸਦਾ ਅੱਧਾ ਹਿੱਸਾ ਸਰੀਰ ਮਨੁੱਖ ਦਾ ਸੀ ਤੇ ਅੱਧਾ ਸ਼ੇਰ ਦਾ। ਨਰ ਪਲੱਸ ਸਿੰਘ ਇੰਨਾ ਤਾਕਤਵਰ ਸੀ ਕਿ ਹਰਨਾਕਸ਼ ਨੂੰ ਪਕੜ ਕੇ ਉਸ ਰਾਜੇ ਦੀਆਂ ਸਰਦਨਾ ਦੇ ਵਿਚਕਾਰ ਗੇਟ ਦੇ ਵਿਚਕਾਰ ਟਿਕਾ ਲਿਆ। ਦਿਨ ਅੰਦਰ ਬਾਹਰ ਸੀ, ਨਾ ਹਨੇਰਾ ਸੀ ਨਾ ਦਿਨ ਸੀ, ਸ਼ਾਮ ਦਾ ਸਮਾਂ ਸੀ। ਪੁੱਛਿਆ ਦਿਨ ਹੈ ਕਿ ਰਾਤ? ਕਹਿੰਦਾ ਜੀ ਨਾ ਦਿਨ ਹੈ ਨਾ ਰਾਤ ਹੈ। ਕਹਿਣ ਲੱਗੇ ਹੁਣ ਤੂੰ ਅੰਦਰ ਹੈ ਜਾਂ ਬਾਹਰ? ਕਹਿਣ ਲੱਗਾ ਜੀ ਨਾ ਅੰਦਰ ਨਾ ਬਾਹਰ। ਕਹਿੰਦੇ ਮੇਰੇ ਵੱਲ ਦੇਖ, ਮੇਰੇ ਹੱਥ ਵਿੱਚ ਕੋਈ ਸ਼ਸਤਰ ਤਾਂ ਨਹੀਂ? ਕਹਿੰਦੇ ਨਹੀਂ, ਮੈਂ ਪਸ਼ੂ ਹਾਂ ਮਨੁੱਖ ਹਾਂ? ਕਹਿੰਦੇ ਜੀ ਨਾ ਪਸ਼ੂ ਨਾ ਮਨੁੱਖ, ਔਰ ਮੇਰੇ ਹੱਥ ਵਿੱਚ ਕੋਈ ਅੱਗ ਤਾਂ ਨਹੀਂ, ਪਾਣੀ ਤਾਂ ਨਹੀਂ? ਨਹੀਂ। ਤਾਂ ਉਸ ਪਰਮੇਸ਼ਰ ਨੇ ਹਰਨਾਕਸ਼ ਨੂੰ ਨਹੁੰਆਂ ਨਾਲ ਪਾੜ ਕੇ ਖਤਮ ਕਰ ਦਿੱਤਾ, ਜਿਸ ਦੀ ਪੁਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਜੀ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦਾਂ ਵਿੱਚ ਵਰਣਨ ਕੀਤੀ ਹੈ, ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਅੰਦਰ ਵਿਸਥਾਰ ਸਹਿਤ ਲਿਖਿਆ ਹੈ। ਤੇ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਆਪਾਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਸੋ ਐਸਾ ਅਕਾਲ ਪੁਰਖ ਵਾਹਿਗੁਰੂ ਜੋ ਅਜਿੱਤ ਹੈ, ਜਿਹਨੂੰ ਜਿੱਤਿਆ ਨਹੀਂ ਜਾ ਸਕਦਾ, ਜਿਹਨੂੰ ਕੋਈ ਵੀ ਜਿੱਤ ਨਹੀਂ ਸਕਦਾ। ਨਮਸਤੰ ਅਭੰਜੇ, ਨਮਸਕਾਰ ਹੈ ਤੈਨੂੰ ਕਿ ਤੂੰ ਨਾਸ ਤੋਂ ਰਹਿਤ ਹੈ, ਤੈਨੂੰ ਭੰਨਿਆ ਨਹੀਂ ਜਾ ਸਕਦਾ, ਟੋਟੇ ਨਹੀਂ ਕੀਤੇ ਜਾ ਸਕਦੇ। ਨਮਸਤੰ ਅਨਾਮੇ, ਤੇਰਾ ਕੋਈ ਵਿਸ਼ੇਸ਼ ਨਾਮ ਨਹੀਂ, ਤੂੰ ਨਾਮ ਤੋਂ ਰਹਿਤ ਹੈ, ਇਸ ਲਈ ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਠਾਮੇ, ਹੇ ਵਾਹਿਗੁਰੂ ਤੇਰਾ ਕੋਈ ਪੱਕਾ ਟਿਕਾਣਾ ਨਹੀਂ, ਪੱਕਾ ਥਾਂ ਨਹੀਂ, ਤੂੰ ਹਰ ਥਾਂ ਦੇ ਉੱਤੇ ਸਰਬ ਵਿਆਪਕ ਹੈ, ਇਸ ਲਈ ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਧਾਮੰ, ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਕਰਮ ਰਹਿਤ ਹੈ, ਤੇਰੇ ਮੱਥੇ ਉੱਪਰ ਕੋਈ ਕਰਮ ਨਹੀਂ, ਤੂੰ ਅਕਰਮੰ ਕਰਮ ਰਹਿਤ ਹੈ। ਜਿਸ ਤਰ੍ਹਾਂ ਮਨੁੱਖ ਦੇ ਤਿੰਨ ਪ੍ਰਕਾਰ ਦੇ ਕਰਮ ਨੇ, ਕਿਰਿਆਮਾਨ ਕਰਮ, ਪ੍ਰਾਲਬਧ ਕਰਮ, ਸੰਚਿਤ ਕਰਮ, ਇਸ ਪ੍ਰਕਾਰ ਤੇਰੇ ਕਰਮ ਨਹੀਂ। ਪ੍ਰਾਲਬਧ ਕਰਮ ਹੁੰਦੇ ਨੇ ਜਿਹੜੇ ਪੂਰਵਲੇ ਜਨਮ ਵਿੱਚ ਜਾਂ ਪਿੱਛੇ ਅਸੀਂ ਕਰਮ ਅੱਜ ਤੋਂ ਪਹਿਲਾਂ ਜੋ ਕਰ ਆਏ ਹਾਂ, ਜੋ ਕੀਤੇ ਹੋਏ ਕਰਮ ਸਾਡੇ ਅੱਗੇ ਫਿਰ ਲੇਖ ਬਣ ਜਾਂਦੇ ਹਨ। ਕਿਰਿਆਮਾਨ ਕਰਮ ਉਹ ਜਿਹੜੇ ਅੱਜ ਕੀਤੇ ਜਾ ਰਹੇ ਨੇ ਪ੍ਰੈਜੈਂਟ ਦੇ ਵਿੱਚ, ਵਰਤਮਾਨ ਵਿੱਚ। ਸੰਚਿਤ ਕਰਮ ਜੋ ਲਿਖੇ ਹੋਏ ਪਹਿਲੇ ਲੇਖ ਨੇ ਉਹਦੇ ਅਨੁਸਾਰ ਜੀਵ ਜਿਵੇਂ ਚੱਲ ਰਿਹਾ ਹੈ ਸੰਸਾਰ ਅੰਦਰ ਅੱਗੇ ਚੱਲ ਰਿਹਾ ਹੈ। ਸੋ ਜਿਸ ਤੇ ਪ੍ਰਥਾਏ ਸਤਿਗੁਰੂ ਫਰਮਾਨ ਕਰਦੇ ਨੇ, ਲਿਖੇ ਅੱਖਰ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ, ਭਾਵ ਜੋ ਮੇਰੇ ਲੇਖ ਲਿਖੇ ਹੋਏ ਨੇ, ਜੋ ਪੂਰਵਲੇ ਕਰਮ ਕੀਤੇ ਹੋਏ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਡ ਦੇ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ। ਜੋ ਪੂਰਵਲੇ ਕਰਮ ਕੀਤੇ ਹਨ ਉਹਦੇ ਅਨੁਸਾਰ, ਪਰ ਲੇਕਿਨ ਵਾਹਿਗੁਰੂ ਤੇਰਾ ਕੋਈ ਵਿਸ਼ੇਸ਼ ਕਰਮ ਨਹੀਂ, ਤੂੰ ਕਰਮਾਂ ਤੋਂ ਰਹਿਤ ਹੈ, ਨਮਸਤੰ ਅਧਰਮੰ ਅਧਰਮੰ ਧਰਮਾਂ ਤੋਂ ਰਹਿਤ ਹੈ, ਤੇਰਾ ਕੋਈ ਵਿਸ਼ੇਸ਼ ਧਰਮ ਨਹੀਂ ਹੈ। ਵਰਨ ਆਸ਼ਰਮ ਤੋਂ ਬਾਹਰ ਹੈ। ਨਮਸਤੰ ਅਨਾਮੰ ਤੇਰਾ ਕੋਈ ਖਾਸ ਨਾਮ ਨਹੀਂ, ਤੈਨੂੰ ਨਮਸਕਾਰ ਹੈ। ਨਮਸਤੰ ਅਧਾਮੰ ਤੇਰਾ ਕੋਈ ਇੱਕ ਖਾਸ ਘਰ ਨਹੀਂ, ਸਭ ਘਰ ਤੇਰੇ ਹੀ ਹਨ, ਇਸ ਲਈ ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ, ਹੇ ਅਕਾਲ ਪੁਰਖ ਤੈਨੂੰ ਨਮਸਕਾਰ ਹੈ। ਅਜੀਤੇ ਤੂੰ ਅਜਿੱਤ ਹੈ, ਜਿੱਤਿਆ ਨਹੀਂ ਜਾ ਸਕਦਾ। ਅਪੀਤੇ ਭੈ ਤੋਂ ਰਹਿਤ ਹੈ, ਨਿਰਭੈ ਹੈ, ਜੋ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਪ੍ਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਬਾਕੀ ਸਾਰੀ ਸ੍ਰਿਸ਼ਟੀ ਉਹਦੇ ਭੈ ਅੰਦਰ ਹੈ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਲਹਿ ਲੱਖ ਦਰੀਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਂਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਾਰਾ ਕੁਝ ਉਹਦੇ ਭੈ ਅੰਦਰ ਹੈ, ਲੇਕਿਨ ਪ੍ਰਮਾਤਮਾ ਨੂੰ ਕਿਸੇ ਦਾ ਭੈ ਨਹੀਂ। ਇਸੇ ਲਈ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਅਸੀਂ ਉਸ ਨਿਰਭਉ ਵਾਹਿਗੁਰੂ ਦਾ ਸਿਮਰਨ ਕਰਾਂਗੇ ਤਾਂ ਉਹਦਾ ਸਿਮਰਨ ਕਰਨ ਦਾ ਕੀ ਲਾਭ ਹੈ, ਉਹਦੀ ਬੰਦਗੀ ਕਰਨ ਦਾ। ਜੇ ਸਾ ਮਿਲਕੇ ਆਖਣ ਪਾਸੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਇਹ ਨਹੀਂ ਕਿ ਸਾਡੇ ਗੁਣ ਗਾਉਣ ਦੇ ਨਾਲ, ਜੋ ਗੁਣ ਗਾਉਣ ਦੀ ਬਾਣੀ ਨੇ ਪ੍ਰੇਰਨਾ ਕੀਤੀ ਨਾਮ ਜਪਣ ਦੀ, ਤੇ ਪਰਮਾਤਮਾ ਨੂੰ ਕੋਈ ਭੁੱਖ ਹੈ ਸਾਡੀ ਤਰ੍ਹਾਂ ਕਿ ਮੇਰੀ ਉਸਤ ਧੋਵੇ ਮੇਰੀ ਵਡਿਆਈ, ਨਹੀਂ। ਉਹਦੇ ਗੁਣ ਗਾਉਣ ਦੇ ਨਾਲ, ਉਹਦਾ ਧਿਆਨ ਧਰਨ ਦੇ ਨਾਲ, ਉਹਦਾ ਸਿਮਰਨ ਕਰਨ ਦੇ ਨਾਲ, ਉਹਦੇ ਵਾਲੇ ਹੀ ਮਹਾਨ ਗੁਣਾਂ ਦਾ ਮਨੁੱਖ ਧਾਰਨੀ ਹੋ ਜਾਂਦਾ ਹੈ। ਉਹ ਜਗਿਆਸੂ, ਉਹ ਗੁਰਸਿੱਖ, ਉਹ ਭਗਤ, ਉਹ ਸੰਤ, ਉਹ ਜਨ ਉਸ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ ਹੈ, ਉਹਦਾ ਧਿਆਨ ਧਰਕੇ, ਉਹਦਾ ਸਿਮਰਨ ਕਰਕੇ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ, ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਤੇ ਜਨ ਹਰ ਅੰਤਰ ਨਹੀਂ ਨਾਨਕ ਸਚਿ ਮਾਨ। ਹਰ ਹਰ ਜਨ ਦੋਈ ਏਕ ਹੈ, ਬੇ ਵਿਚਾਰ ਕਿਛ ਨਾਹੇ, ਜਲ ਤੇ ਉਬਜ ਤਰੰਗ ਜਾਂ ਜਲ ਹੀ ਦਿਖੇ ਸਮਾਹੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਸ ਨਿਰਭਉ ਵਾਹਿਗੁਰੂ ਨੂੰ ਜਪਿਆ, ਉਹਨਾਂ ਦੇ ਸਾਰੇ ਭੈ ਡਰ ਜਿਹੜੇ ਨੇ ਦੂਰ ਹੋ ਗਏ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਿਹਾ। ਇਸੇ ਲਈ ਉਹਦੇ ਗੁਣ ਗਾਉਣ ਦੀ, ਉਹਦਾ ਨਾਮ ਜਪਣ ਦੀ, ਉਹਦਾ ਸਿਮਰਨ ਕਰਨ ਦੀ, ਉਸ ਮਾਲਕ ਦਾ ਧਿਆਨ ਧਰਨ ਦੀ, ਉਹਦੀ ਬੰਦਗੀ ਕਰਨ ਦੀ ਸਤਿਗੁਰੂ ਜੀ ਵਾਰ ਵਾਰ ਪ੍ਰੇਰਨਾ ਕਰਦੇ ਨੇ। ਦੂਜਾ ਕਾਹੇ ਸਿਮਰੀ ਹੈ, ਜੰਮੈ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਇੱਕੋ ਦਾ ਸਿਮਰਨ ਕਰਨਾ ਚਾਹੀਦਾ ਹੈ ਜੋ ਹਰ ਥਾਂ ਦੇ ਉੱਤੇ ਪਰਿਪੂਰਨ ਹੈ। ਨਮਸਤੰ ਅਬਾਹੇ ਨਮਸਤੰ ਅਟਾਹੇ, ਅਬਾਹੇ ਤੂੰ ਅਹਿਲ ਹੈ, ਨਿਹਚਲ ਰਾਜ ਸਦਾ ਪ੍ਰਭ ਕੇਰਾ, ਨਾ ਆਵੈ ਨਾ ਜਾਈ। ਤੇਰਾ ਰਾਜ ਨਿਹਚਲ ਹੈ, ਅਹਿਲ ਹੈ, ਤੈਨੂੰ ਹਿਲਾਇਆ ਨਹੀਂ ਜਾ ਸਕਦਾ ਆਪਣੇ ਆਸਣ ਤੋਂ, ਇਸ ਲਈ ਤੈਨੂੰ ਨਮਸਕਾਰ ਹੈ। ਅਟਾਹੇ, ਢਾਹੇ ਦਾ ਅਰਥ ਹੁੰਦਾ ਢਾਉਣਾ, ਅਟਾਹੇ ਜਿਹਨੂੰ ਢਾਇਆ ਨਾ ਜਾ ਸਕੇ, ਡੇਗਿਆ ਨਾ ਜਾ ਸਕੇ, ਤੈਨੂੰ ਕੋਈ ਡੇਗ ਨਹੀਂ ਸਕਦਾ, ਇਸ ਲਈ ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ, ਨਮਸਤੰ ਅਨੀਲੇ ਤੈਨੂੰ ਨਮਸਕਾਰ ਹੈ, ਤੂੰ ਰੂਪ ਰੰਗ ਤੋਂ ਰਹਿਤ ਹੈ, ਤੇਰਾ ਕੋਈ ਖਾਸ ਰੂਪ ਰੰਗ ਨਹੀਂ। ਨਮਸਤੰ ਅਨਾਦੇ ਤੂੰ ਅਨਾਦ ਹੈ, ਭਾਵ ਤੇਰੇ ਆਰੰਭ ਦਾ ਕਿਸੇ ਨੂੰ ਕੋਈ ਪਤਾ ਨਹੀਂ, ਅਨ ਆਦ ਸਾਰਿਆਂ ਦਾ ਮੁੱਢ ਸਰੂਪ ਹੈ ਤੂੰ। ਨਮਸਤੰ ਅਛੇਦੇ, ਛੇਦਣਾ ਹੁੰਦਾ ਹੈ ਕਿਸੇ ਚੀਜ਼ ਦੇ ਟੋਟੇ ਕਰਨੇ, ਕਿਸੇ ਵਿੱਚ ਸੁਰਾਖ ਕੱਢਣਾ, ਪਰ ਤੇਰੇ ਅੰਦਰ ਕੋਈ ਸੁਰਾਖ ਨਹੀਂ ਕੀਤਾ ਜਾ ਸਕਦਾ। ਜਿਵੇਂ ਨੱਕ ਕੰਨ ਛੇਦਕ ਗਹਿਣੇ ਵਰਜਿਤ ਹਨ, ਭਾਵ ਨੱਕ ਕੰਨ ਨੂੰ ਛੇਦਣਾ ਵਿੱਚ ਸੁਰਾਖ ਕਰਨਾ, ਛੇਦ ਸ਼ਬਦ ਅਛੇਦੇ ਜਿਸ ਨੂੰ ਛੇਦਿਆ ਨਾ ਜਾ ਸਕੇ। ਨਮਸਤੰ ਅਗਾਧੇ, ਅਗਾਧ ਦਾ ਅਰਥ ਹੁੰਦਾ ਡੂੰਘਾ, ਜਿਸ ਦੀ ਡੂੰਘਾਈ ਦਾ ਕੋਈ ਥੋ ਪਤਾ ਨਾ ਲੱਗ ਸਕੇ। ਇਸ ਲਈ ਵਾਹਿਗੁਰੂ ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਧੇ। ਆਦੇਸ਼ ਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ। ਹੇ ਅਕਾਲ ਪੁਰਖ, ਤੈਨੂੰ ਨਮਸਕਾਰ ਹੈ। ਤੂੰ ਅਜਿੱਤ ਹੈ, ਜਿੱਤਿਆ ਨਹੀਂ ਜਾ ਸਕਦਾ। ਅਗੰਜੇ ਅਪੰਜੇ, ਤੈਨੂੰ ਕੋਈ ਭੰਨ ਨਹੀਂ ਸਕਦਾ, ਨਮਸਕਾਰ ਹੈ, ਕੋਈ ਤੋੜ ਨਹੀਂ ਸਕਦਾ। ਨਮਸਤੰ ਉਦਾਰੇ, ਉਦਾਰੇ ਦਾ ਅਰਥ ਹੁੰਦਾ ਖੁੱਲੇ ਦਿਲ ਵਾਲਾ। ਤੂੰ ਖੁੱਲੇ ਦਿਲ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ। ਨਮਸਤੰ ਅਪਾਰੇ, ਅਪਾਰੇ ਭਾਵ ਜਿਸਦਾ ਕੋਈ ਪਾਰਾਵਾਰ ਨਹੀਂ, ਜਿਸਦਾ ਕੋਈ ਉਰਲਾ ਪਰਲਾ ਬੰਨਾ ਨਹੀਂ, ਜੋ ਬੇਅੰਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਕੇਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਨੀ ਦਾਤ। ਇੰਨਾ ਵੱਡਾ ਕੋਈ ਹੋਵੇ ਤਾਂ ਹੀ ਉਹਨੂੰ ਜਾਣ ਸਕਦਾ ਹੈ ਨਾ, ਕਿ ਉਹ ਆਪਣੇ ਆਪ ਨੂੰ ਆਪਣੇ ਪਸਾਰੇ ਨੂੰ ਆਪ ਹੀ ਜਾਣਦਾ, ਉਹਦਾ ਕੋਈ ਪਾਰਾਵਾਰ ਨਹੀਂ, ਬੇਅੰਤ ਹੈ, ਉਦਾਰ ਖੁੱਲੇ ਚਿੱਤ ਵਾਲਾ ਹੈ। ਜੀਵ ਦਾਤਾਂ ਮੰਗਦੇ ਨੇ, ਅੱਖ ਹੈ ਮੰਗ ਹੈ ਦੇ ਦੇ, ਦਾਤ ਕਰੇ ਦਾਤਾਰ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਕਾਹੇ ਕਾਹੇ। ਇਹਦੀਆਂ ਝੋਲੀਆਂ ਭਰਦਾ ਹੈ, ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਕਈ ਲੋਕ ਸ਼ੰਕਾ ਕਰਦੇ ਨੇ ਕਿ ਪ੍ਰਮਾਤਮਾ ਕਿਸੇ ਨਾਲ ਵਿਤਕਰਾ ਕਰਦਾ ਹੈ, ਨਹੀਂ, ਇਹ ਜੀਵ ਦੇ ਆਪਣੇ ਕਰਮ ਨੇ। ਸਮੁੰਦਰ ਵਗ ਰਿਹਾ ਹੈ, ਜਿੰਨਾ ਕਿਸੇ ਕੋਲ ਭਾਂਡਾ ਹੈ ਉਹਦੇ ਵਿੱਚੋਂ ਪਾਣੀ ਭਰ ਸਕਦਾ ਹੈ, ਇਹ ਤਾਂ ਉਹ ਆਪ ਹੀ ਜਾਣਦਾ ਹੈ ਮਾਲਕ, ਕਿਸੇ ਨਾਲ ਵਿਤਕਰਾ ਨਹੀਂ। ਪਰ ਇਹ ਗੱਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜ਼ਰੂਰ ਕਹਿੰਦੇ ਨੇ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਕਿਸੇ ਉੱਪਰ ਥੋੜ੍ਹੀ ਹੈ ਨਦਰ, ਕਿਸੇ ਉੱਪਰ ਬਹੁਤੀ ਹੈ। ਬਹੁਤੀ ਨਦਰ ਉਹਨਾਂ ਉੱਪਰ ਹੈ ਜਿਹੜੇ ਉਸ ਮਾਲਕ ਨੂੰ ਚੇਤੇ ਕਰਦੇ ਨੇ, ਉਹਦਾ ਧਿਆਨ ਕਰਦੇ ਨੇ। ਜਿਹੜੇ ਉਹਦਾ ਧਿਆਨ ਕਰਦੇ ਨੇ ਉਹਨਾਂ ਦਾ ਧਿਆਨ ਕਰਦਾ ਹੈ। ਕੁਦਰਤੀ ਪਰਮੇਸ਼ਰ ਦਾ ਸੁਭਾਅ ਹੈ, ਉਹਦੇ ਨਾਲ ਜੋ ਪਿਆਰ ਕਰਦੇ ਨੇ ਉਹਨਾਂ ਨਾਲ ਪਿਆਰ ਕਰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਇਸ ਲਈ ਜਿਹੜੇ ਉਸ ਮਾਲਕ ਨਾਲ ਪਿਆਰ ਕਰਦੇ ਨੇ ਉਹਨਾਂ ਨਾਲ ਪਿਆਰ ਕਰਦਾ ਹੈ। ਵੈਸੇ ਉਹ ਖੁੱਲੇ ਦਿਲ ਵਾਲਾ ਹੈ, ਸਭਨਾਂ ਨੂੰ ਦਾਤਾਂ ਦੇਈ ਜਾ ਰਿਹਾ ਹੈ। ਇੰਨੀਆਂ ਦਾਤਾਂ ਦੇ ਰਿਹਾ ਹੈ ਕਿ ਜੀਵ ਦਾਤਾਂ ਲੈ ਲੈ ਕੇ ਤੁਰੇ ਜਾ ਰਹੇ ਨੇ, ਪਰ ਉਹਦੇ ਭੰਡਾਰੇ ਮੁੱਕਦੇ ਨਹੀਂ। ਉਦਾਰ ਚਿੱਤ ਹੈ, ਖੁੱਲੇ ਦਿਲ ਵਾਲਾ ਹੈ, ਕਿਉਂਕਿ ਦਾਤਾਂ ਦੇਣ ਸਮੇਂ ਉਹ ਪਰਮਾਤਮਾ ਕਿਸੇ ਦੇ ਗੁਣ ਔਗਣ ਨਹੀਂ ਚਿਤਾਰਦਾ। ਗੁਣਾਂ ਔਗਣਾਂ ਦਾ, ਚੰਗੇ ਮੰਦੇ ਕਰਮਾਂ ਦਾ ਹਿਸਾਬ ਅਲੱਗ ਹੁੰਦਾ ਹੈ। ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਦੂਰ। ਪਰ ਜਦੋਂ ਰੋਜੀ ਦੇਣ ਲੱਗਦਾ ਹੈ, ਦਾਤਾਂ ਦੇਣ ਲੱਗਦਾ ਹੈ, ਤਾਂ ਐਸਾ ਨਹੀਂ ਕਿ ਉਹ ਕਿਸੇ ਪਾਪੀ ਤੇ ਪੁੰਨੀ ਦਾ ਵਿਤਕਰਾ ਕਰੇ। ਉਦਾਰ ਚਿੱਤ ਹੈ, ਸਭਨਾ ਉੱਪਰ ਖੁੱਲੀਆਂ ਹੀ ਬਖਸ਼ਾਂ ਕਰਦਾ ਹੈ। ਨਮਸਤੰ ਸੋ ਏਕ ਹੈ, ਨਮਸਤੰ ਅਨੇਕ ਹੈ, ਨਮਸਤੰ ਅਭੂਤੇ, ਨਮਸਤੰ ਅਜੂਪੇ। ਇਹ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਸਾਰੀ ਰਚਨਾ ਦਾ ਰਚਨਹਾਰ ਹੈ। ਨਮਸਤੰ ਸੋ ਏਕ ਹੈ, ਇੱਕ ਹੈ, ਆਪ ਬਹੁਤੇ ਨਹੀਂ। ਬੀਜ ਰੂਪ ਤੂੰ ਇੱਕ ਹੀ ਹੈ, ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸੂਲੀ। ਮਾਨੋ ਇਸ ਤਰ੍ਹਾਂ ਹੈ ਪਰਮਾਤਮਾ ਜਿਵੇਂ ਬੀਜ ਰੂਪ ਹੈ। ਬੋੜ ਦੇ ਗੋਲ ਦੇ ਵਿੱਚ ਇੱਕ ਬੀਜ ਹੁੰਦਾ ਹੈ ਬੜਾ ਬਰੀਕ, ਕੋਈ ਨਹੀਂ ਕਹਿ ਸਕਦਾ ਇਸ ਬੀਜ ਦੇ ਅੰਦਰ ਇਤਨਾ ਵੱਡਾ ਦਰਖਤ ਛੁਪਿਆ ਹੋਇਆ ਹੈ। ਪਰ ਜਦੋਂ ਉਸ ਬੀਜ ਨੂੰ ਬੀਜ ਦਿੱਤਾ ਜਾਂਦਾ ਹੈ, ਉਹਦੇ ਵਿੱਚੋਂ ਵਿਸ਼ਾਲ ਵੱਡਾ ਦਰਖਤ ਪ੍ਰਗਟ ਹੁੰਦਾ ਹੈ ਸਮਾਂ ਪਾ ਕੇ। ਇਵੇਂ ਹੀ ਪਰਮਾਤਮਾ ਹੈ, ਸਾਰਿਆਂ ਦਾ ਬੀਜ ਰੂਪ ਹੈ ਔਰ ਇੱਕ ਹੈ, ਕਿਉਂਕਿ ਗੁਰਬਾਣੀ ਨੇ ਵਾਰ ਵਾਰ ਸਾਨੂੰ ਦ੍ਰਿੜ ਕਰਵਾਇਆ ਕਿ ਇੱਕ ਪਰਮਾਤਮਾ ਦਾ ਹੀ ਧਿਆਨ ਕਰਨਾ ਹੈ। ਇੱਕ ਓਅੰਕਾਰ ਤੋਂ ਹੀ ਗੱਲ ਆਰੰਭ ਕੀਤੀ ਹੈ, ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਕ ਦੀ ਹੀ ਵਿਆਖਿਆ ਕੀਤੀ ਹੈ ਬਾਣੀ ਦੇ ਅੰਦਰ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਦਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੂੰ ਸਾਰਿਆਂ ਜੀਵਾਂ ਦਾ ਇੱਕ ਹੀ ਦਾਤਾ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਉਹ ਮਾਲਕ ਮੇਰਾ ਇੱਕ ਹੈ, ਬਹੁਤੇ ਨਹੀਂ। ਤੂੰ ਇੱਕ ਦੀ ਗੱਲ ਬਾਣੀ ਵਿੱਚ ਵਾਰ ਵਾਰ ਆਈ ਹੈ, ਨਮਸਤਕ ਸੋ ਇੱਕ ਹੈ, ਤੂੰ ਇੱਕ ਹੈ, ਸਵੈ ਸਰੂਪ ਵਿੱਚ ਤੂੰ ਇੱਕ ਹੈ, ਨਮਸਤਕ ਅਨੇਕ ਹੈ। ਦੋ ਰੂਪ ਨੇ ਪਰਮੇਸ਼ਰ ਦੇ, ਨਿਰਗੁਣ ਤੇ ਸਰਗੁਣ। ਨਿਰਗੁਣ ਸਰੂਪ ਵਿੱਚ ਉਹ ਇਕੱਲਾ ਹੈ। ਸਤਿਗੁਰੂ ਫਰਮਾਨ ਕਰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਐ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋ ਈ ਸਭ ਸਹਿ ਦੇ ਲੈਸੈ ਜਿੰਦ ਕਵਾਓ, ਕਰ ਆਸਨ ਡਿਠੋ ਚਾਓ, ਕਰ ਆਸਨ ਡਿਠੋ ਚਾਓ। ਸਾਰਾ ਪਸਾਰ ਕੇ ਕਾਇਨਾਤ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹਦੇ ਅੰਦਰ ਆਪਣੀ ਚੇਤਨ ਸੱਤਾ ਟਿਕਾ ਕੇ ਫਿਰ ਉਹ ਇਹਦੇ ਅੰਦਰ ਵੀ ਮੌਜੂਦ ਹੈ ਤੇ ਇਹਦੇ ਤੋਂ ਅਲੱਗ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਆਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਮੈਂ ਦਿੱਤਾ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਉਹਦੇ ਤੋਂ ਬਿਨਾ ਕੋਈ ਦੂਜੀ ਥਾਂ ਨਹੀਂ, ਅਨੇਕ ਰੂਪ ਵਿੱਚ ਵੀ ਉਹ ਆਪ ਹੀ ਹੈ। ਇਹ ਵਿਸ ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਅਨੇਕ ਰੂਪ ਦੇ ਵਿੱਚ, ਬ੍ਰਹਿਮੰਡ ਦੇ ਰੂਪ ਵਿੱਚ, ਸੰਸਾਰ ਦੇ ਰੂਪ ਵਿੱਚ, ਸਰਗੁਣ ਰੂਪ ਦੇ ਵਿੱਚ ਵੀ ਉਹ ਆਪ ਹੀ ਹੈ। ਇਸ ਲਈ ਨਮਸਕਾਰ ਹੈ, ਤੂੰ ਅਨੇਕ ਰੂਪ ਵੀ ਹੈ। ਨਮਸਤੰ ਅਭੂਤੇ, ਨਮਸਤੰ ਅਜੂਪੇ, ਹੇ ਵਾਹਿਗੁਰੂ, ਅਭੂਤ ਭਾਵ ਤੱਤਾਂ ਤੋਂ ਰਹਿਤ ਹੈ। ਭੂਤ ਕਹਿੰਦੇ ਨੇ ਪੰਜ ਭੂਤਕ ਸਰੀਰ, ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਲੇਕਿਨ ਅਭੂਤ ਤੱਤਾਂ ਤੋਂ ਰਹਿਤ ਹੈ, ਉਹ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਨਹੀਂ, ਮਨੁੱਖਾ ਸਰੀਰ ਦੀ ਤਰ੍ਹਾਂ ਜਾਂ ਹੋਰ ਜੀਵਾਂ ਦੀ ਤਰ੍ਹਾਂ, ਇਸ ਬ੍ਰਹਿਮੰਡ ਦੀ ਤਰ੍ਹਾਂ। ਤੈਨੂੰ ਨਮਸਕਾਰ ਹੈ ਕਿਉਂਕਿ ਤੂੰ ਵਿਲੱਖਣ ਹੈ, ਜੋ ਅਸੀਂ ਬਾਕੀ ਦੇਖ ਰਹੇ ਉਹਦੇ ਨਾਲੋਂ ਤੂੰ ਵਿਲੱਖਣ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਨਮਸਕਾਰ ਪ੍ਰਣਾਮ ਉਹਨੂੰ ਹੁੰਦੀ ਹੈ ਜਿਹਦਾ ਕੁਝ ਵਿਲੱਖਣ ਰੂਪ ਦੇਖਿਆ ਜਾਵੇ, ਜਿਸ ਦੇ ਵਿੱਚ ਕੋਈ ਸਾਡੇ ਨਾਲੋਂ ਖਾਸ ਵਿਸ਼ੇਸ਼ਤਾ ਹੋਵੇ। ਇਸ ਲਈ ਪਾਤਸ਼ਾਹ ਜੀ ਨਮਸਕਾਰ ਕਰ ਰਹੇ ਨੇ, ਪਰਮਾਤਮਾ ਤੂੰ ਅਭੂਤ ਭਾਵ ਤੱਤਾਂ ਤੋਂ ਰਹਿਤ ਹੈ, ਨਮਸਤੰ ਅਜੂਪੇ, ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਬੰਧਨਾਂ ਤੋਂ ਰਹਿਤ ਹੈ, ਕਿਸੇ ਦੀ ਕੁਰਬਾਨੀ ਦਾ ਚਾਹਵਾਨ ਨਾ ਹੋਵੇ ਜੋ, ਅਜੂਪੇ ਬੰਧਨ ਤੋਂ ਰਹਿਤ। ਨਮਸਤੰ ਨਰੇ ਕਰਮੇ, ਨਮਸਤੰ ਨਰੇ ਭਰਮੇ, ਨਮਸਤੰ ਨਰੇ ਦੇਸੇ, ਨਮਸਤੰ ਨਰੇ ਭੇਸੇ, ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਰਮ ਰਹਿਤ ਹੈ, ਤੈਨੂੰ ਕਿਸੇ ਤਰ੍ਹਾਂ ਦਾ ਭਰਮ ਭੁਲੇਖਾ ਨਹੀਂ। ਨਮਸਤੰ ਨਰੇ ਭਰਮੇ, ਬਾਕੀ ਜੀਵ ਸਾਰੇ ਭਰਮ ਭੁਲੇਖੇ ਅੰਦਰ ਹਨ, ਕਿਉਂਕਿ ਪਰਮੇਸ਼ਰ ਨੂੰ ਕੋਈ ਭੁਲੇਖਾ ਨਹੀਂ, ਕੋਈ ਭਰਮ ਨਹੀਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ, ਤੇ ਉਸ ਭਰਮਾਂ ਤੋਂ ਉੱਚਾ ਹੈ, ਉਹਨੂੰ ਕੋਈ ਭਰਮ ਨਹੀਂ। ਤੇ ਫਿਰ ਜਦੋਂ ਉਹਦਾ ਸਿਮਰਨ ਕਰਾਂਗੇ ਤਾਂ ਸਾਡੇ ਵੀ ਭਰਮ ਦੂਰ ਹੋ ਜਾਣਗੇ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜਿਹੜਾ ਮਨ ਦਾ ਸੰਸਾ ਹੈ ਨਾ, ਇਹ ਸਿਮਰਨ ਨਾਲ ਦੂਰ ਹੁੰਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਅੰਧਿਆਰੇ ਦੀਪਕ ਚਾਹੀਏ, ਇੱਕ ਬਸ ਅਗੋਚਰ ਲਈ ਹੈ, ਬਸ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਉਹਦੇ ਸ਼ਬਦ ਨਾਲ ਜੁੜਨ ਦੇ ਨਾਲ ਭਰਮ ਸਾਡੇ ਵੀ ਦੂਰ ਹੋ ਜਾਂਦੇ ਨੇ, ਸਾਰੇ ਵਹਿਮ ਸਾਰੇ ਭਰਮ ਦੂਰ ਹੋ ਜਾਂਦੇ ਨੇ। ਪਰਮਾਤਮਾ ਆਪ ਭਰਮਾਂ ਤੋਂ ਰਹਿਤ ਹੈ। ਨਮਸਤੰਗ ਨਰੇ ਦੇਸੇ, ਨਮਸਤੰਗ ਨਰੇ ਭੇਸੇ, ਤੇਰਾ ਕੋਈ ਖਾਸ ਦੇਸ਼ ਨਹੀਂ, ਤੂੰ ਹੱਦਾਂ ਦੇ ਅੰਦਰ ਨਹੀਂ ਹੈ ਕਿ ਇੱਧਰ ਹਿੰਦੁਸਤਾਨ ਹੈ, ਇੱਧਰ ਪਾਕਿਸਤਾਨ ਹੈ, ਇੱਧਰ ਅਫਗਾਨਿਸਤਾਨ ਹੈ, ਤੇਰਾ ਕੋਈ ਖਾਸ ਦੇਸ਼ ਨਹੀਂ। ਤੂੰ ਤਾਂ ਸਾਰੇ ਬ੍ਰਹਿਮੰਡ ਦਾ ਨਹੀਂ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਹੀ ਕਰਤਾ ਹੈ। ਇਸ ਲਈ ਤੇਰਾ ਕੋਈ ਖਾਸ ਦੇਸ਼ ਨਹੀਂ, ਤੈਨੂੰ ਨਮਸਕਾਰ ਹੈ। ਨਮਸਤੰ ਨਰੇ ਭੇਤੇ, ਤੇਰਾ ਕੋਈ ਖਾਸ ਭੇਸ ਨਹੀਂ, ਇਸ ਲਈ ਤੈਨੂੰ ਨਮਸਕਾਰ ਹੈ।